ਅੱਜ ਦੀਆਂ ਮੁੱਖ ਖਬਰਾਂ ਵਿੱਚ ਕੁਈਨਜ਼ਲੈਂਡ ਵਿੱਚ ਵੱਡੇ ਕੋਵਿਡ 19 ਪ੍ਰਕੋਪ ਦਾ ਖਤਰਾ। ਰਾਜ ਸਰਕਾਰਾਂ ਨੂੰ ਆਰਥਿਕ ਨੁਕਸਾਨ ਤੋਂ ਬਚਣ ਲਈ ਛੋਟੇ ਅਤੇ ਤਿੱਖੇ ਤਾਲਾਬੰਦ ਉਪਾਵਾਂ ਦੀ ਅਪੀਲ। ਅਤੇ ਖੇਡਾਂ ਵਿੱਚ ਆਸਟ੍ਰੇਲੀਆਈ ਮਲਾਹ ਪੁਰਸ਼ਾਂ ਦੇ ਦੋ ਵਿਅਕਤੀ ਡਿੰਗੀ 470 ਵਿੱਚ ਰਹੇ ਦੂਜੇ ਸਥਾਨ ਤੇ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਕੁਈਨਜ਼ਲੈਂਡ ਦੇ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਰਾਜ ਉੱਤੇ ਇੱਕ ਵੱਡੇ ਕੋਵਿਡ 19 ਦੇ ਪ੍ਰਕੋਪ ਦਾ ਖਤਰਾ ਮੰਡਰਾ ਰਿਹਾ ਹੈ। ਅੱਜ 16 ਨਵੇਂ ਮਾਮਲੇ ਦਰਜ ਕੀਤੇ ਗਏ ਨੇ ਅਤੇ ਇਹ ਸਾਰੇ ਪੱਛਮੀ ਬ੍ਰਿਸਬੇਨ ਡੈਲਟਾ ਸਮੂਹ ਦੇ ਨਾਲ ਜੁੜੇ ਹੋਏ ਨੇ, ਜੋ ਕਿ 4 ਦਿਨਾਂ ਵਿੱਚ ਇੱਕ ਤੋਂ ਵੱਧ ਕੇ 47 ਮਾਮਲਿਆਂ ਤੱਕ ਪਹੁੰਚ ਗਿਆ ਹੈ। ਰਾਜ ਦੇ ਦੂਰ ਉੱਤਰ ਵਿੱਚ ਸਥਿਤ ਕੇਨਜ਼ ਵਿੱਚ ਅੱਜ ਇੱਕ 17ਵਾਂ ਮਾਮਲਾ ਵੀ ਦਰਜ ਕੀਤਾ ਗਿਆ ਹੈ, ਪਰ ਅਧਿਕਾਰੀ ਇਹ ਨਿਰਧਾਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਛੂਤਕਾਰੀ ਸੀ ਜਾਂ ਇਤਿਹਾਸਕ। ਮੁੱਖ ਸਿਹਤ ਅਧਿਕਾਰੀ ਜੈਨਟ ਯੰਗ ਦਾ ਕਹਿਣਾ ਹੈ ਕਿ ਇਹ ਅਜੇ ਤੱਕ ਅਸਪਸ਼ਟ ਹੈ ਕਿ ਇਹ ਪ੍ਰਕੋਪ ਸ਼ੁਰੂਆਤੀ 2 ਮਾਮਲਿਆਂ ਤੋਂ ਦੂਜੇ ਲੋਕਾਂ ਤੱਕ ਕਿਵੇਂ ਫੈਲਿਆ।
I've got some more genome sequencing today that is starting to show that this virus is branching off, which suggests to me that those 5 initial cases in that family were fairly closely related to one of those 2 cases. There's still missing cases between them.
New South Wales de paramedics da kehna hai ki oh Greater Sydney de maujooda COVID-19 prakop de breaking point te ne. ਆਸਟ੍ਰੇਲੀਅਨ ਪੈਰਾਮੈਡਿਕਸ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਕਰਮਚਾਰੀ ਬਹੁਤ ਜ਼ਿਆਦਾ ਛੂਤ ਵਾਲੇ ਡੈਲਟਾ ਰੂਪ ਦੇ ਨਾਲ ਸਮਝੌਤਾ ਕਰ ਰਹੇ ਨੇ ਅਤੇ ਇਸ ਨੂੰ ਆਪਣੇ ਪਰਿਵਾਰਾਂ ਵਿੱਚ ਫੈਲਣ ਦੇ ਡਰ ਨਾਲ ਜੀ ਰਹੇ ਨੇ। ਯੂਨੀਅਨ ਬਿਹਤਰ ਨਿੱਜੀ ਸੁਰੱਖਿਆ ਉਪਕਰਨ ਅਤੇ ਰੈਪਿਡ ਐਂਟੀਜਨ ਟੈਸਟਿੰਗ ਦੀ ਮੰਗ ਕਰ ਰਹੀ ਹੈ। ਰਾਜ ਨੇ ਪਿਛਲੇ ਦਿਨੀਂ 199 ਨਵੇਂ ਸਥਾਨਕ ਮਾਮਲਿਆਂ ਦੀ ਰਿਪੋਰਟ ਕੀਤੀ ਹੈ ਅਤੇ 111 ਮਾਮਲਿਆਂ ਦੇ ਸਰੋਤ ਦੀ ਅਜੇ ਵੀ ਜਾਂਚ ਚੱਲ ਰਹੀ ਹੈ। ਪ੍ਰੀਮੀਅਰ ਗਲੈਡਿਸ ਪੈਰਾਜੀਕਲੀਅਨ ਦਾ ਕਹਿਣਾ ਹੈ ਕਿ ਉਹ ਤਾਲਾਬੰਦੀ ਦੀ ਤਾਰੀਖ ਦੇ ਸੰਭਾਵਿਤ ਅੰਤ ਬਾਰੇ ਉਮੀਦਾਂ ਨੂੰ ਵਧਾਉਣਾ ਨਹੀਂ ਚਾਹੁੰਦੇ ਅਤੇ ਵਧੇਰੇ ਲੋਕਾਂ ਨੂੰ ਟੀਕੇ ਲਗਵਾਉਣ ਲਈ ਉਤਸ਼ਾਹਿਤ ਕਰ ਰਹੇ ਨੇ।
We know we're putting a lot of pressure and attention on you, but please know this is to prevent hospitalization and to get us out of lockdown. And all of us want to see that. And I know people in those 8 local government areas in particular have had a lot of pressure placed on them.
ਇੱਕ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਜੇਕਰ 50% ਆਬਾਦੀ ਨੂੰ ਕੋਵਿਡ 19 ਪ੍ਰਤੀ ਟੀਕਾ ਲਗਾਇਆ ਜਾਂਦਾ ਹੈ ਤਾਂ ਵੀ ਕੋਰੋਨਾਵਾਇਰਸ ਤਾਲਾਬੰਦੀ ਅਰਥਚਾਰੇ ਨੂੰ ਪ੍ਰਤੀ ਹਫ਼ਤੇ $570 million ਦਾ ਨੁਕਸਾਨ ਕਰ ਸਕਦੀ ਹੈ। ਸੰਘੀ ਖਜ਼ਾਨਚੀ ਜੋਸ਼ ਫਾਈਡਨਬਰਗ ਦਾ ਕਹਿਣਾ ਹੈ ਕਿ ਟੀਕਾਕਰਨ ਦੀਆਂ ਦਰਾਂ ਵਧਣ ਨਾਲ ਕੋਵਿਡ 19 ਦੇ ਪ੍ਰਬੰਧਨ ਲਈ ਦੇਸ਼ ਦੀ ਆਰਥਿਕ ਲਾਗਤ ਘੱਟ ਜਾਂਦੀ ਹੈ। ਆਰਥਿਕ ਮਾਡਲਿੰਗ ਨੇ ਵੀ ਇਸ ਦਾ ਖੁਲਾਸਾ ਕੀਤਾ ਹੈ ਕਿ ਜੇ ਸਰਕਾਰਾਂ ਛੋਟੇ ਅਤੇ ਤਿੱਖੇ ਤਾਲਾਬੰਦੀ ਉਪਾਅ ਲਾਗੂ ਕਰਨ ਵਿੱਚ ਅਸਫਲ ਰਹਿੰਦੀਆਂ ਨੇ ਤਾਂ ਇਹ 5 ਗੁਣਾ ਵਧੇਰੇ ਮਹਿੰਗਾ ਹੁੰਦਾ ਹੈ। ਸ਼੍ਰੀ ਫਰਾਈਡਨਬਰਗ ਦਾ ਕਹਿਣਾ ਹੈ ਕਿ 70% ਟੀਕਾਕਰਨ ਦਰਾਂ ਤੇ ਕੋਵਿਡ 19 ਨਾਲ ਨਜਿੱਠਣ ਲਈ ਅਰਥ ਵਿਵਸਥਾ ਨੂੰ ਪ੍ਰਤੀ ਹਫ਼ਤੇ $200 million ਦਾ ਖਰਚ ਹੋਵੇਗਾ।
ਸੋ ਦੇਰ ਇਜ਼ ਵਨ ਵੈਰੀ ਕਲੀਅਰ ਮੈਸੇਜ ਆਊਟ ਆਫ ਦੀ ਇਕਨੋਮਿਕ ਮਾਡਲਿੰਗ ਇਜ਼ ਦੈਟ ਅੰਟਿਲ ਵੀ ਗੈਟ ਟੂ 70% and above vaccination rates, the economic imperative is that governments need to move fast to get on top of those cases. If they don't, we see lengthier and more severe lockdowns, which have a much more significant economic cost.
ਉਧਰ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਵਾਰ 70% ਆਸਟ੍ਰੇਲੀਆਈ ਆਬਾਦੀ ਨੂੰ ਕੋਵਿਡ 19 ਦੇ ਵਿਰੁੱਧ ਪੂਰੀ ਤਰ੍ਹਾਂ ਟੀਕਾ ਲੱਗਣ ਤੋਂ ਬਾਅਦ ਹੀ ਵਧੇਰੇ ਆਜ਼ਾਦੀਆਂ ਦੀ ਆਗਿਆ ਦਿੱਤੀ ਜਾ ਸਕਦੀ ਹੈ। ਡੋਟੀ ਇੰਸਟੀਚਿਊਟ ਦੇ ਪ੍ਰੋਫੈਸਰ ਜੋਡੀ ਮੈਕਵਰਨਨ ਦਾ ਕਹਿਣਾ ਹੈ ਕਿ ਇਸ ਨਾਲ ਲੰਬੇ ਸਮੇਂ ਦੀ ਤਾਲਾਬੰਦੀ ਦੀ ਜ਼ਰੂਰਤ ਨੂੰ ਵੀ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
Low public health and social measures are able to keep us grazing that bar of 1 and combined with an effective and well-preserved public health response could help to turn what might otherwise be a bushfire into more of a controlled backburn and keep case numbers low.
Australian Council of Trade Union ACTU da kehna hai ki hawai udyog de kaam mein unna layi uplabdh vitti sahayata bare kaafi chintat ne। 2500 ਦੇ ਕਰੀਬ ਕੁਆਂਟਸ ਕਾਮਿਆਂ ਨੂੰ ਅਸਥਾਈ ਤੌਰ ਤੇ ਮੁਅੱਤਲ ਕੀਤਾ ਜਾ ਰਿਹਾ ਹੈ ਕਿਉਂਕਿ ਕੋਵਿਡ-19 ਆਸਟ੍ਰੇਲੀਆ ਦੇ ਰਾਜਾਂ ਦਰਮਿਆਨ ਸਰਹੱਦੀ ਆਵਾਜਾਈ ਨੂੰ ਵਿਗਾੜ ਰਿਹਾ ਹੈ। ਕੁਆਂਟਸ ਦੇ ਬੌਸ ਐਲਨ ਜੋਇਸ ਨੂੰ ਉਮੀਦ ਹੈ ਕਿ ਸਿਡਨੀ ਇਸ ਦੇ ਚੱਲ ਰਹੇ ਕੋਰੋਨਾ ਵਾਇਰਸ ਪ੍ਰਕੋਪ ਦੇ ਕਾਰਨ ਘੱਟੋ ਘੱਟ 2 ਹੋਰ ਮਹੀਨਿਆਂ ਤੱਕ ਬੰਦ ਰਹੇਗਾ। ACTU ਦੇ ਪ੍ਰਧਾਨ ਮਿਸ਼ੇਲ ਓਨੀਲ ਨੇ ਕਿਹਾ ਹੈ ਕਿ ਸਰਕਾਰੀ ਸਮਰਥਨ ਨੂੰ ਉਦਯੋਗ ਦੇ ਸਾਰੇ ਕਰਮਚਾਰੀਆਂ ਲਈ ਵਧਾਉਣਾ ਚਾਹੀਦਾ ਹੈ।
Workers in the aviation industry, like so many other workers around the country, have been doing it tough for 18 months. They've lost hours, they've lost jobs, they've been facing enormous uncertainty. Every worker is deserving of support. Nobody should be left with no money.
ਫੈਡਰਲ ਲੇਬਰ ਪਾਰਟੀ ਉਹਨਾਂ ਸਾਰੇ ਆਸਟ੍ਰੇਲੀਆਈ ਲੋਕਾਂ ਲਈ $300 ਦੀ ਅਦਾਇਗੀ ਦਾ ਪ੍ਰਸਤਾਵ ਦੇ ਰਹੀ ਹੈ ਜਿਨ੍ਹਾਂ ਨੂੰ 1 ਦਸੰਬਰ ਤੱਕ ਪੂਰੀ ਤਰ੍ਹਾਂ ਕੋਵਿਡ-19 ਟੀਕਾ ਲਗਾਇਆ ਜਾ ਸਕਦਾ ਹੈ। ਲੇਬਰ ਲੀਡਰ ਐਂਥਨੀ ਅਲਬਨੀਜ਼ੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਪ੍ਰੋਤਸਾਹਨ ਟੀਕੇ ਨੂੰ ਲੈਣ ਲਈ ਉਤਸ਼ਾਹਿਤ ਕਰਦਾ ਹੈ ਅਤੇ ਸਮਾਜ ਵਿੱਚ ਵਿਚਾਰ ਵਟਾਂਦਰਾ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਪ੍ਰਸਤਾਵ ਦੀ ਆਲੋਚਨਾ ਕੀਤੀ ਹੈ ਅਤੇ ਇਸ ਦੀ ਤੁਲਨਾ ਗੇਮ ਸ਼ੋਅ ਲਈ ਵਰਤੇ ਜਾਂਦੇ ਉਪਾਵਾਂ ਨਾਲ ਕੀਤੀ ਹੈ। ਸ਼੍ਰੀ ਅਲਬਨੀਜ਼ੀ ਦਾ ਕਹਿਣਾ ਹੈ ਕਿ ਭੁਗਤਾਨ ਦੀ ਵਰਤੋਂ ਅਰਥਵਿਵਸਥਾ ਨੂੰ ਸਮਰਥਨ ਦੇਣ ਲਈ ਵੀ ਕੀਤੀ ਜਾ ਸਕਦੀ ਹੈ।
$300 payment, just like in the past when economies have been struggling, provides an incentive for people to spend, for people to support local jobs, for people to be given a reward for the tough couple of years that they've endured during this pandemic.
ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ ਬ੍ਰੈਟ ਸਟਨ ਦਾ ਕਹਿਣਾ ਹੈ ਕਿ ਸੰਪਰਕ ਟਰੇਸਰ ਕੋਵਿਡ-19 ਦੇ ਨਵੇਂ ਮਾਮਲਿਆਂ ਦੇ ਕਿਸੇ ਵੀ ਨੇੜਲੇ ਸੰਪਰਕ ਦੀ ਪਛਾਣ ਕਰਨ ਲਈ ਸਖਤ ਮਿਹਨਤ ਕਰ ਰਹੇ ਨੇ। ਰਾਜ ਨੇ ਸਥਾਨਕ ਤੌਰ ਤੇ 4 ਨਵੇਂ ਮਾਮਲੇ ਦਰਜ ਕੀਤੇ ਨੇ। ਇਹ ਸਾਰੇ ਮਾਮਲੇ ਮੌਜੂਦਾ ਪ੍ਰਕੋਪ ਨਾਲ ਜੁੜੇ ਹੋਏ ਨੇ ਅਤੇ ਉਹਨਾਂ ਦੇ ਛੂਤਕਾਰੀ ਸਮੇਂ ਤੋਂ ਇਕਾਂਤਵਾਸ ਵਿੱਚ ਰਹਿ ਰਹੇ ਨੇ। ਵਿਕਟੋਰੀਆ ਨੇ ਸਿਡਨੀ ਦੇ ਡੈਲਟਾ ਰੂਪ ਦੇ ਫੈਲਣ ਦੇ ਖਤਰੇ ਦੇ ਕਾਰਨ ਪੂਰੇ ਰਾਜ ਦੀਆਂ ਸਰਹੱਦਾਂ ਤੋਂ ਗੈਰ ਜ਼ਰੂਰੀ ਆਵਾਜਾਈ ਤੇ ਪਾਬੰਦੀ ਲਗਾ ਦਿੱਤੀ ਹੈ। ਪ੍ਰੋਫੈਸਰ ਸਟਨ ਦਾ ਕਹਿਣਾ ਹੈ ਕਿ ਰਾਜ ਵਿੱਚ ਹੋਰ ਹਫ਼ਤੇ ਜਾਂ ਇਸ ਤੋਂ ਵੱਧ ਸਮੇਂ ਲਈ ਮਾਮਲਿਆਂ ਦੀ ਉਲਝਣ ਪੈਦਾ ਹੋ ਸਕਦੀ ਹੈ।
We need to make sure that we can clear those remaining 3,000 primary close contacts and make sure that no one has been out in the community during a potentially infectious period that might kick all of this off again.
ਡਿਸੇਬਿਲਿਟੀ ਰਾਇਲ ਕਮਿਸ਼ਨ ਨੇ ਪਾਇਆ ਹੈ ਕਿ ਫਸਟ ਨੇਸ਼ਨ ਦੇ ਲੋਕ ਕਾਫੀ ਉੱਚ ਦਰਾਂ ਤੇ ਅਪਾਹਜਤਾ ਦਾ ਅਨੁਭਵ ਕਰਦੇ ਰਹਿੰਦੇ ਨੇ। ਨੈਸ਼ਨਲ ਡਿਸੇਬਿਲਿਟੀ ਇੰਸ਼ੋਰੈਂਸ ਸਕੀਮ NDIS ਯੋਜਨਾਵਾਂ ਲਗਭਗ 45% ਦੂਰ ਦੁਰਾਡੇ ਆਸਟ੍ਰੇਲੀਆ ਵਿੱਚ ਘੱਟ ਉਪਯੋਗ ਵਿੱਚ ਨੇ। ਗੁੰਝਲਦਾਰ ਅਰਜ਼ੀ ਪ੍ਰਕਿਰਿਆਵਾਂ, ਨਾ ਕਾਫੀ ਫੰਡਿੰਗ ਅਤੇ ਸੱਭਿਆਚਾਰਕ ਸਮਰੱਥਾ ਦੀ ਘਾਟ ਦੇ ਕਾਰਨ ਇਹ ਚਿੰਤਾਵਾਂ ਹੋਰ ਵਧੀਆਂ ਹਨ। ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਓਲੰਪਿਕਸ ਵਿੱਚ ਆਸਟ੍ਰੇਲੀਆਈ ਮਲਾਹ ਮੋਨਿਕ ਡੀਵਰੀਜ਼ ਅਤੇ ਨੀਆ ਜਿਰਵੁੱਡ ਮਹਿਲਾਵਾਂ ਦੇ ਦੋ ਵਿਅਕਤੀ ਡਿੰਗੀ 470 ਵਿੱਚੋਂ 9ਵੀਂ ਦੌੜ ਵਿੱਚ 13ਵੇਂ ਸਥਾਨ ਤੇ ਰਹੀਆਂ। ਮੈਥਿਊ ਬੇਲਚਰ ਅਤੇ ਵਿਲ ਰਿਆਨ ਇਸੇ ਦੌੜ ਦੇ ਪੁਰਸ਼ ਵਰਗ ਵਿੱਚ ਕੋਰੀਆ ਤੋਂ ਬਾਅਦ ਦੂਜੇ ਸਥਾਨ ਤੇ ਆਏ। ਐਥਲੈਟਿਕਸ ਵਿੱਚ ਨਾਰਵੇ ਦੇ ਕਾਰਸਟਨ ਵਾਰਹੋਮ ਨੇ ਪੁਰਸ਼ਾਂ ਦੇ 400 ਮੀਟਰ ਹਰਡਲਸ ਫਾਈਨਲ ਵਿੱਚ 45.94 ਸਕਿੰਟ ਦੇ ਵਿਸ਼ਵ ਰਿਕਾਰਡ ਸਮੇਂ ਨਾਲ ਸੋਨੇ ਦਾ ਤਗਮਾ ਜਿੱਤਿਆ ਅਤੇ ਅਮਰੀਕਾ ਦਾ ਰਾਏ ਬੈਂਜਮਨ ਦੂਜੇ ਸਥਾਨ ਤੇ ਰਿਹਾ। ਟਿੱਪਣੀਕਾਰਾਂ ਨੇ ਉਸ ਹੁਨਰ ਦੀ ਤੁਲਨਾ ਉਸੈਨ ਬੋਲਟ ਅਤੇ ਮਾਈਕਲ ਜੌਨਸਨ ਨਾਲ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਰਿਕਾਰਡ 50 ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ ਰਹੇਗਾ। ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 73 ਸੈਂਟ, ਭਾਰਤ ਵਿੱਚ ₹54.94 ਅਤੇ ਪਾਕਿਸਤਾਨ ਵਿੱਚ ₹121.23 ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਕੈਨਬਰਾ ਅਤੇ ਪਰਥ ਕੁਝ ਹੱਦ ਤੱਕ ਬਦਲਵਾਈ, ਤਾਪਮਾਨ ਕ੍ਰਮਵਾਰ 10 ਅਤੇ 18 ਡਿਗਰੀ। ਹੋਬਾਰਟ ਅਤੇ ਐਡੀਲੇਡ ਥੋੜੀਆਂ ਬਹੁਤ ਕਣੀਆਂ, ਤਾਪਮਾਨ ਕ੍ਰਮਵਾਰ 13 ਅਤੇ 15 ਡਿਗਰੀ। ਮੈਲਬਰਨ ਮੌਸਮ ਲਗਭਗ ਸਮਾਨ, ਤਾਪਮਾਨ 14 ਡਿਗਰੀ। ਸਿਡਨੀ ਹਵਾ ਅਤੇ ਜ਼ਿਆਦਾਤਰ ਧੁੱਪ, ਤਾਪਮਾਨ 17 ਡਿਗਰੀ। ਬ੍ਰਿਸਬੇਨ ਜ਼ਿਆਦਾਤਰ ਧੁੱਪ, ਤਾਪਮਾਨ 21 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।